ਨੇ ਪੂਰੋ ਦੀ ਸੁਣ ਲਈ। ਮਾਂ ਦੀ ਕੁੱਖ ਚੋਂ ਚੰਨ ਵਰਗਾ ਪੂਰਨ ਪੈਦਾ ਹੋਇਆ। ਰੱਜ ਰੱਜ ਚਾਹ ਕੀਤਾ ਪੂਰੋ ਨੇ, ਪਰ ਇਹ ਚਾਹ ਹਰਨਾਮ ਸਿੰਘ ਦੀ ਕਿਸਮਤ ਵਿੱਚ ਨਹੀਂ ਸੀ। ਉਹ ਸਾਰੀ ਉਮਰ ਪੁਤਲੀ ਤਰਸਦੇ ਲੰਘਾ ਦਿੱਤੀ, ਪੁੱਤ ਮਿਲਿਆ। ਪਰਮਾਤਮਾ ਨੇ ਲੰਮੀ ਬਿਮਾਰੀ ਲਾ ਕੇ ਹਰਨਾਮ ਸਿੰਘ ਨੂੰ ਮੰਜੇ 'ਤੇ ਪਾ ਦਿੱਤਾ। 2 ਸਾਲ ਮੰਜੇ 'ਤੇ ਪਿਆ ਹਰਨਾਮ ਸਿੰਘ ਅੱਜ ਹਾਰ ਗਿਆ। ਮਸ਼ਹੂਰ ਪੁੱਤ ਅਤੇ ਜਵਾਨ ਧੀ ਨੂੰ ਸੰਤੀ ਦੇ ਸਹਾਰੇ ਇਕੱਲਿਆਂ ਛੱਡ ਕੇ ਹਰਨਾਮ ਸਿੰਘ ਉਸ ਲੰਬੇ ਰਸਤੇ ਦਾ ਰਾਹੀ ਬਣ ਗਿਆ, ਜਿਸ ਰਸਤੇ 'ਤੇ ਜਾਣ ਵਾਲਾ ਕਦੀ ਵਾਪਸ ਨਹੀਂ ਮੁੜਿਆ। 2 ਸਾਲ ਦਾ ਸੀ ਪੂਰਨ ਜਿਸ ਦਿਨ ਪਿਓ ਨੇ ਆਖਰੀ ਸਾਹ ਲਿਆ। ਪੂਰੋ ਨੇ ਮਾਂ ਨੂੰ ਹੌਸਲਾ ਦਿੱਤਾ, ਮਾਂ ਮੈਨੂੰ ਧੀ ਨਾ ਪੁੱਤ ਸਮਝੀ, ਮੈਂ ਪਾਲਾਂਗੀ ਆਪਣੇ ਵੀਰ ਨੂੰ। ਕੁਝ ਸਮਾਂ ਲੰਘਿਆ, ਰੋਜ਼ਾਨਾ ਸਰੀਕਣੀਆਂ ਨੇ ਆ ਕੇ ਆਖਣਾ, ਕੁੜੇ ਸੰਤੀਏ ਕੁਝ ਸੋਚ, ਧੀ ਦੀ ਜਵਾਨੀ ਢਲਣ ਲੱਗ ਪਈ ਹੈ, ਤੂੰ ਜ਼ਰਾ ਵੀ ਫਿਕਰ ਨਹੀਂ ਕਰਦੀ। ਪੂਰੋ ਸਰੀਕਣੀਆਂ ਦੀਆਂ ਸਾਰੀਆਂ ਗੱਲਾਂ ਸੁਣ ਕੇ ਇਕੱਲਿਆਂ ਬੈਠ ਕੇ ਰੱਬ ਨੂੰ ਉਲਾਂਭੇ ਦਿੰਦੀ, ਰੱਬਾ ਮੇਰੇ ਵੀਰ ਤੇ ਬਾਪ ਦਾ ਛਾਇਆ ਮੇਰੇ ਸਿਰ ਤੋਂ ਖੋ ਕੇ ਤੇਰਾ ਢਿੱਡ ਨਹੀਂ ਭਰਿਆ, ਹੁਣ ਮੇਰੇ ਪੇਸ਼ ਪੈ ਗਿਆ, ਰੋਕ ਦੇ ਮੇਰੀ ਜਵਾਨੀ। ਰੱਬਾ ਮੈਨੂੰ ਇਹ ਜਵਾਨੀ ਨਹੀਂ ਚਾਹੀਦੀ ਜਿਹੜੀ ਮੈਨੂੰ ਮੇਰੇ ਵੀਰ ਤੋਂ ਵਿਛੋੜ ਦੇਵੇ। ਅਖੀਰ ਸੰਤੀ ਨੇ ਪੂਰੋ ਦਾ ਰਿਸ਼ਤਾ ਪੱਕਾ ਕਰ ਦਿੱਤਾ। ਅੱਜ ਪੂਰੋ ਪੂਰਨ ਤੋਂ ਵਿਛੜ ਜਾ ਰਹੀ ਸੀ। ਪੂਰੋ ਆਪਣੇ ਮਸ਼ਹੂਰ ਵੀਰ ਨੂੰ ਗਲ ਨਾਲ ਲਾ ਕੇ ਮੱਥਾ ਚੁੰਮ ਰਹੀ ਸੀ। ਪੂਰਨ ਤੋਤਲੀ ਜ਼ਬਾਨ ਵਿੱਚ ਆਖ ਰਿਹਾ ਸੀ, ਭੈਣ ਤੂੰ ਵਾਂਢੇ ਚੱਲੀਏ? ਹਾਂ ਵੀਰ, ਮੈਂ ਵਾਂਢੇ ਜਾ ਰਹੀ। ਭੈਣ ਮੈਂ ਨਹੀਂ ਇਕੱਲਿਆ ਰਹਿਣਾ, ਮੈਂ ਜਾਣਾ ਹੈ ਤੇਰੇ ਨਾਲ। ਵੀਰਾ, ਭੈਣਾਂ ਦੇ ਘਰੇ ਵੀਰ ਸੌਂਦੇ ਨਹੀਂ, ਤੈਨੂੰ ਤੇਰਾ ਘਰ ਮੁਬਾਰਕ ਹੋਵੇ। ਇਹ ਆਖਦਿਆਂ ਪੂਰੋ ਦੀਆਂ ਪੁੱਬਾਂ ਨਿਕਲ ਗਈਆਂ। ਪੂਰਨ ਵੀਰ ਨੂੰ ਕੁੱਟ ਕੇ ਛਾਤੀ ਨਾਲ ਲਾ ਕੇ ਸਹੁਰੇ ਘਰ ਤੁਰਨ ਲੱਗੀ ਪੂਰੋ ਭੈਣ, ਭਰੇ ਹੋਏ ਗਲੇ ਨਾਲ ਵੀਰ ਲਈ ਦੁਆਵਾਂ ਰੱਬ ਕੋਲੋਂ ਇੰਜ ਮੰਗ ਰਹੀ ਹੈ।